ਸਤਸੰਗਤ ਜੀ, ਪਿਆਰ ਨਾਲ ਕਹਿਣਾ, ਸਤਸੰਗਤ ਕਾਫੀ ਸਮੇਂ ਬਾਅਦ ਫਿਰ ਤੋਂ ਇੱਥੇ ਪਠਾਨਕੋਟ ਦੇ ਇਲਾਕੇ ਵਿੱਚ ਆ ਕੇ ਇਸ ਵਿਸ਼ਾਲ ਰੂਪ ਵਿੱਚ ਸਭ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਸਾਰੇ ਹੀ ਉਤਸ਼ਾਹ ਦੇ ਨਾਲ, ਭਗਤੀ ਭਾਵ ਨਾਲ, ਜਜ਼ਬੇ ਨਾਲ ਯੁਕਤ ਹੋ ਕੇ ਇੱਥੇ ਉਪਸਥਿਤ ਹੋਏ ਹੋ। ਕੇਵਲ ਪਠਾਨਕੋਟ ਜਿਹੜਾ ਕਿ ਪੰਜਾਬ ਦਾ ਹਿੱਸਾ ਹੈ, ਇਸ ਦੇ ਨਾਲ ਜੁੜੀਆਂ ਬ੍ਰਾਂਚਾਂ ਹੀ ਨਹੀਂ, ਬਲਕਿ ਆਪਨੇ ਹੁਣੇ ਸ਼੍ਰਵਣ ਕੀਤਾ ਕਿ ਜੰਮੂ ਕਸ਼ਮੀਰ ਜਾਂ ਹਿਮਾਚਲ ਤੋਂ ਵੀ ਭਰਪੂਰ ਉਤਸ਼ਾਹ ਸੰਗਤਾਂ ਦਾ ਵੇਖਣ ਨੂੰ ਮਿਲਿਆ ਹੈ। ਅਜੇ ਮਹੀਨਾ ਹੀ ਹੋਇਆ ਹੈ, ਦਿੱਲੀ ਸਾਲਾਨਾ ਸੰਤ ਸਮਾਗਮ ਸੰਪੰਨ ਹੋਇਆ 3, 4, 5 ਨਵੰਬਰ ਨੂੰ, ਔਰ 6 ਤਰੀਕ ਵੀ ਉੱਥੇ ਪ੍ਰੋਗਰਾਮ ਸੀ, ਔਰ ਠੀਕ 1 ਮਹੀਨੇ ਬਾਅਦ ਇਸ ਪਾਸੇ ਦੀ ਯਾਤਰਾ ਬਣੀ। ਉਹ ਭਾਵੇਂ ਪੰਜਾਬ ਦਾ ਪਾਤੜਾਂ ਸ਼ਹਿਰ ਸੀ, ਜਿੱਥੇ ਕਿ 30 ਸਾਲਾਂ ਬਾਅਦ ਜਾਣ ਦਾ ਮੌਕਾ ਮਿਲਿਆ, 1982 ਵਿੱਚ ਉੱਥੇ ਜਾਣ ਦਾ ਮੌਕਾ ਮਿਲਿਆ ਸੀ, ਜਾਂ ਫਿਰ ਲੁਧਿਆਣੇ ਵਿੱਚ ਵੀ ਇਸ ਤਰ੍ਹਾਂ ਦਾ ਵਿਸ਼ਾਲ ਆਯੋਜਨ ਤਾਂ ਨਹੀਂ ਸੀ, ਲੇਕਿਨ ਉੱਥੇ ਸਕੂਲ ਮਿਸ਼ਨ ਵੱਲੋਂ ਜੋ ਚਲਾਇਆ ਜਾ ਰਿਹਾ ਹੈ, ਉਸ ਨੂੰ 25 ਸਾਲ ਹੋ ਗਏ ਸੀ, ਤਾਂ ਸਿਲਵਰ ਜੁਬਲੀ ਦਾ ਉਹਦਾ ਫੰਕਸ਼ਨ ਸੀ। ਹੋਰ ਵੀ ਉੱਥੇ ਕਲਾਕਾਰਾਂ ਨੇ ਸੰਗੀਤ ਸਭਾ ਕੀਤੀ। ਇਸੇ ਤਰ੍ਹਾਂ ਦੇ ਨਾਲ ਫਿਰ ਅੰਮ੍ਰਿਤਸਰ ਵਿਖੇ ਕੱਲ੍ਹ ਵਿਸ਼ਾਲ ਸਤਸੰਗ ਦਾ ਆਯੋਜਨ, ਔਰ ਅੱਜ ਇੱਥੇ, ਤੋਂ ਬਹੁਤ ਹੀ ਆਨੰਦ ਪ੍ਰਾਪਤ ਹੋ ਰਿਹਾ ਹੈ, ਜਿੱਥੇ ਆਪ ਸਾਰੇ ਮਿਲ ਬੈਠ ਕੇ ਆਪਣੀ ਮਨੋਬ੍ਰਿਤੀ ਇਸ ਨਿਰੰਕਾਰ ਨਾਲ ਜੋੜ ਕੇ ਆਨੰਦ ਦੀ ਮਹਿਸੂਸੀਅਤ ਕਰ ਰਹੇ ਹੋ, ਔਰ ਨਾਲ ਹੀ ਐਸੇ ਪ੍ਰੇਰਣਾਦਾਇਕ, ਆਨੰਦਦਾਇਕ ਬਚਨ, ਯਥਾਰਥ ਬਚਨ ਇਹ ਗੀਤ ਕਵਿਤਾ ਵਿਖਿਆਨ ਦੇ ਰੂਪ ਵਿੱਚ ਹਿਮਾਚਲੀ, ਡੋਗਰੀ ਜਾਂ ਅੰਗਰੇਜ਼ੀ ਜਾਂ ਪੰਜਾਬੀ, ਹਿੰਦੀ ਭਾਸ਼ਾ ਵਿੱਚ ਸ਼ਰਵਣ ਕਰਕੇ ਸਾਰੇ ਹੀ ਭਗਤੀ ਦੇ ਮਾਰਗ 'ਤੇ ਹੋਰ ਜਜ਼ਬੇ ਨਾਲ ਚੱਲਣ ਲਈ ਪ੍ਰੇਰਣਾ ਪ੍ਰਾਪਤ ਕਰ ਰਹੇ ਸੀ। ਮਹਾਂਪੁਰਸ਼ਾਂ ਦੇ ਬਚਨ ਹੀ ਪ੍ਰੇਰਣਾ ਦੇਣ ਲਈ ਹੁੰਦੇ ਹਨ, ਇੱਕ ਮਾਰਗ, ਇੱਕ ਰਾਹ ਦੱਸਦੇ ਹਨ, ਜਿਸ ਰਸਤੇ 'ਤੇ ਚੱਲ ਕੇ ਇਨਸਾਨ ਆਪਣੇ ਜੀਵਨ ਦੀ ਘੜੀਆਂ, ਇੱਕ ਇੱਕ ਲਮ੍ਹਾ, ਇੱਕ ਇੱਕ ਪਲ, ਸਾਰੀ ਉਮਰ ਇਸ ਨੂੰ ਇੱਕ ਮਾਇਨੇ ਦੇ ਸਕਦਾ ਹੈ, ਇਸ ਦਾ ਮੁੱਲ ਪਾ ਸਕਦਾ ਹੈ। ਤਾਂ ਇਹ ਐਸਾ ਜੀਵਨ ਇਹਨਾਂ ਲੀਹਾਂ 'ਤੇ ਚੱਲ ਕੇ ਜੋ ਮਹਾਂਪੁਰਸ਼ਾਂ ਦੇ ਬਚਨ ਹਨ, ਤਾਂ ਇਨਸਾਨ ਦਾ ਰੁਤਬਾ ਬੁਲੰਦ ਹੋ ਜਾਂਦਾ ਹੈ। ਸੋਚਦੇ ਹਨ ਇਨਸਾਨ ਕਿ ਸ਼ਾਇਦ ਸਮਰਾਟ ਬਣ ਜਾਈਏ, ਕਿਸੇ ਜਗ੍ਹਾ ਦੀ ਹਕੂਮਤ ਕਰਨ ਨੂੰ ਮਿਲ ਜਾਏ, ਜਾਂ ਫਿਰ ਕੋਈ ਦੌਲਤਮੰਦ ਹੋ ਜਾਈਏ, ਬੜੀ ਵੱਡੀ ਬਿਜ਼ਨਸ ਅੰਪਾਇਰ ਖੜੀ ਕਰ ਲਈਏ, ਜਾਂ ਫਿਰ ਬੜੇ ਹੋਰ ਵੀ ਅਸੀਂ ਵਿਦਿਆਵਾਂ ਹਾਸਿਲ ਕਰਕੇ ਅਨੇਕਾਂ ਅਨੇਕਾਂ ਯਤਨਾਂ ਰਾਹੀਂ ਇਨਸਾਨ ਸੋਚਦਾ ਹੈ ਕਿ ਇਹ ਮਿਆਰ ਉੱਚਾ ਹੋ ਜਾਂਦਾ ਹੈ, ਜਾਂ ਫਿਰ ਜੀਵਨ ਦੀ ਕੀਮਤ ਪੈ ਜਾਂਦੀ ਹੈ। ਲੇਕਿਨ ਮਹਾਂਪੁਰਸ਼ਾਂ ਨੇ ਇਹ ਫੈਸਲੇ ਕਰਦੇ ਦਿੱਤੇ ਹੋਏ ਹਨ ਕਿ ਇਹ ਕੋਈ ਦੌਲਤਾਂ ਜਾਂ ਸਮਰਾਟ ਬਣਨ ਨਾਲ, ਜਾਂ ਤਨ ਦੀ ਤਾਕਤ ਨਾਲ, ਜਾਂ ਸੁੰਦਰਤਾ ਨਾਲ, ਜਾਂ ਅੱਛੇ ਗਾਇਨ ਨਾਲ, ਜਾਂ ਵਿੱਦਿਆ ਨਾਲ ਕਦੇ ਵੀ ਕੋਈ ਉਹ ਉਚਾਈ ਨਹੀਂ ਪ੍ਰਾਪਤ ਕਰ ਸਕਿਆ ਜਿਹੜੇ ਕਿ ਇੱਕ ਸਾਦਗੀ ਦੇ ਨਾਲ ਜੀਵਨ ਜੀਣ ਵਾਲੇ, ਇਸ ਭਗਤੀ ਭਾਵ ਨਾਲ ਯੁਕਤ ਹੋ ਕੇ ਇਸ ਨਾਮ ਦੇ ਰੰਗ ਵਿੱਚ ਰੰਗੇ ਹੋਏ, ਇਨਸਾਨੀਅਤ ਔਰ ਮਾਨਵਤਾ ਦੇ ਗੁਣਾਂ ਨਾਲ ਯੁਕਤ, ਹਿਊਮਨ ਵੈਲਿਊਜ਼ ਨੂੰ ਜਿਨ੍ਹਾਂ ਨੇ ਮਜ਼ਬੂਤੀ ਨਾਲ ਆਪਣੇ ਜੀਵਨ ਵਿੱਚ ਥਾਂ ਦਿੱਤੀ ਹੋਈ ਹੈ, ਜਿਨ੍ਹਾਂ ਨੇ ਵਿਨਮਰ ਰਹਿ ਕੇ ਸਭ ਦਾ ਦਿਲ ਜਿੱਤਿਆ, ਜਿਨ੍ਹਾਂ ਨੇ ਹਮੇਸ਼ਾ ਹੀ ਦੂਸਰਿਆਂ ਲਈ ਆਪ ਕੁਰਬਾਨ ਕੀਤਾ, ਤਪ ਤਿਆਗ ਕਰਦਿਆਂ ਹੋਇਆਂ ਆਪਣੇ ਆਪ ਨੂੰ ਪਹਿਲ ਨਾ ਦੇ ਕੇ ਦੂਸਰਿਆਂ ਨੂੰ ਤਰਜੀਹ ਦੇ ਕੇ, ਜਿਨ੍ਹਾਂ ਨੇ ਜੀਵਨ ਦੇ ਸਫ਼ਰ ਨੂੰ ਤੈਅ ਕੀਤਾ, ਜਿਨ੍ਹਾਂ ਨੇ ਵਿਸ਼ਿਆਂ ਵਿਕਾਰਾਂ ਵਿੱਚ ਨਾ ਪੈ ਕੇ ਅੰਮ੍ਰਿਤ ਦਾ ਪਾਨ ਕੀਤਾ, ਸਦਭਾਵ ਔਰ ਸਦਗੁਣਾਂ ਨਾਲ ਯੁਕਤ ਹੋ ਕੇ ਇਸ ਸੰਸਾਰ ਦੇ ਵਿੱਚ ਮਹਿਕ ਵੰਡੀ, ਤਾਂ ਉਹਨਾਂ ਦਾ ਹੀ ਰੁਤਬਾ ਸਭ ਤੋਂ ਉੱਚਾ ਮੰਨਿਆ ਗਿਆ ਹੈ। ਨਾ ਕਾਲ, ਨਾ ਸਮੇਂ, ਨਾ ਕੋਈ ਹੋਰ ਸਿਲਸਿਲੇ ਉਸ ਰੁਤਬੇ ਨੂੰ ਹੇਠਾਂ ਕਰ ਸਕੇ ਹਨ। ਤਾਂ ਇਹ ਮਹਾਂਪੁਰਸ਼ਾਂ ਨੇ ਇਹ ਢੰਗ ਦੱਸਿਆ ਹੈ, ਇਹ ਸਲੀਕਾ ਦੱਸਿਆ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਉਹ ਉਚਾਈਆਂ ਪ੍ਰਾਪਤ ਕਰ ਸਕਦੇ ਹਾਂ। ਦੁਨੀਆ 'ਤੇ ਦੁਨੀਆ ਦਾ ਕੋਈ ਵੀ ਯਤਨ ਜਿਹੜਾ ਹੈ, ਜ਼ਰੀਆ, ਸਾਧਨ, ਉਹ ਇਸ ਤਰ੍ਹਾਂ ਦੇ ਨਾਲ ਸਾਡੇ ਲਈ ਉਹ ਲਾਭਵੰਤ ਨਹੀਂ ਹੁੰਦਾ ਹੈ। ਇਹ ਪਰਮਾਰਥ ਹੀ ਹੈ, ਇਹ ਗਿਆਨ ਦਾ, ਕਰਮ ਦਾ ਮਾਰਗ ਹੀ ਹੈ, ਇਹ ਉਜਾਲੇ ਨੂੰ ਪ੍ਰਾਪਤ ਕਰਕੇ ਉਜਾਲੇ ਵਿੱਚ ਜੀਵਨ ਜੀਣ ਵਿੱਚ ਹੀ ਹੈ। ਅੰਤਰ ਵੀ ਰੌਸ਼ਨ, ਬਾਹਰ ਵੀ ਰੌਸ਼ਨ, ਮਨ ਵੀ ਉਜਾਲਾ ਔਰ ਬਾਹਰ ਵੀ ਅਸੀਂ ਸੁੰਦਰ ਵਿਵਹਾਰ ਕਰਕੇ ਅਸੀਂ ਉਜਾਲਾ ਹੀ ਸਥਾਪਿਤ ਕਰਦੇ ਚਲੇ ਜਾਂਦੇ ਹਾਂ। ਸੰਸਾਰ ਦੀ ਹਾਲਤ ਅਸੀਂ ਵੇਖਦੇ ਹੀ ਹਾਂ ਕਿ ਅੰਦਰ ਵੀ ਹਨੇਰਾ ਹੈ ਔਰ ਬਾਹਰ ਵੀ ਹਨੇਰਾ ਹੀ ਕੀਤਾ ਜਾਂਦਾ ਹੈ। ਦੂਸਰਿਆਂ ਦੇ ਜਗਦੇ ਹੋਏ ਜੀ ਦੀਪ ਬੁਝਾਏ ਜਾਂਦੇ ਹਨ, ਕਿਉਂਕਿ ਆਪਣੇ ਅੰਦਰ ਹਨੇਰਾ ਹੈ, ਆਪਣੇ ਅੰਦਰ ਪੂਰਾ ਘੋਰ ਹਨੇਰਾ ਵਸਿਆ ਹੋਇਆ ਹੈ, ਕੋਈ ਕਣ ਮਾਤਰ ਵੀ ਰੌਸ਼ਨੀ ਨਹੀਂ ਹੈ। ਇਸੇ ਲਈ ਦਾਨਵਤਾ ਹੈਵਾਨੀਅਤ ਦੀ ਪ੍ਰਵਿਰਤੀ ਨਾਲ ਯੁਕਤ ਹੋ ਕੇ ਇੱਕ ਜ਼ੁਲਮੋ ਸਿਤਮ ਕੀਤੀ ਚਲੇ ਜਾਂਦੇ ਹਨ। ਧਰਮ ਦਾ ਨਾਂ ਲੈ ਕੇ, ਮਜ਼ਹਬ ਦਾ ਨਾਂ ਲੈ ਕੇ, ਭਾਸ਼ਾ ਦਾ ਨਾਂ ਲੈ ਕੇ, ਜਾਤੀ ਦਾ ਨਾਂ ਲੈ ਕੇ, ਪ੍ਰਾਂਤੀਵਾਦ ਦਾ ਨਾਰਾ ਲਗਾ ਕੇ ਕਿਤਨੇ ਕਿਤਨੇ ਇਨਸਾਨ ਦੇ ਮਨ ਵਿੱਚ ਹੰਧਕਾਰ ਤੋਂ ਉਪਜੇ ਹੋਏ ਐਸੇ ਵਿਕਾਰ ਹਨ, ਵਿਪਰੀਤ ਭਾਵਨਾਵਾਂ ਹਨ, ਜਿਨ੍ਹਾਂ ਨੇ ਬਾਹਰ ਵੀ ਅੰਧਕਾਰ ਸਥਾਪਿਤ ਕੀਤਾ ਹੈ। ਹੱਸਦੇ ਵਸਦੇ ਦੁਨੀਆ ਵਿੱਚ ਲੋਕਾਂ ਦੇ ਘਰਾਂ ਵਿੱਚ ਮਾਤਮ ਫੈਲਾਏ ਹਨ, ਅਸੀਂ ਵੇਖ ਹੀ ਰਹੇ ਹਾਂ। ਅਗਰ ਕ੍ਰਾਈਮ ਰੇਟ ਨੂੰ ਦੇਖ ਲਈਏ ਕਿ ਕ੍ਰਿਮੀਨਲ ਇੰਸਟਿੰਕਟਸ ਨਾਲ ਯੁਕਤ ਕਿਸ ਤਰ੍ਹਾਂ ਦੇ ਨਾਲ ਹੈਵਾਨੀਅਤ ਦੇ ਰਸਤੇ 'ਤੇ ਚੱਲ ਰਹੇ ਹਨ, ਮਾਸੂਮਾਂ ਦੀਆਂ ਜਾਨਾਂ ਲਿੱਤੀ ਚਲੀ ਜਾ ਰਹੇ ਹਨ। ਅਗਰ ਧਰਮ ਦੇ ਖੇਤਰ ਵਿੱਚ ਦੇਖਦੇ ਹਾਂ, ਝਾਤ ਮਾਰਦੇ ਹਾਂ, ਤਾਂ ਉੱਥੇ ਵੀ ਜਿੱਥੇ ਕਿ ਜੀਵਨ ਜੀਣ ਦੀ ਰੀਤ ਜਿਹੜੀ ਹੈ ਜਾਂ ਜੀਵਨ ਪ੍ਰਦਾਨ ਕਰਦਾ ਹੈ ਧਰਮ, ਉੱਥੇ ਹੀ ਧਰਮ ਸਭ ਤੋਂ ਵੱਡਾ ਜਾਨਲੇਵਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਦੇ ਨਾਲ ਜਾਤੀ ਦੇ ਨਾਂ 'ਤੇ, ਭਾਸ਼ਾ ਦੇ ਨਾਂ 'ਤੇ ਕਿਤਨੇ ਕਿਤਨੇ ਇਨਸਾਨ ਇਨਸਾਨੀਅਤ ਨੂੰ ਛੱਡ ਕੇ ਹੈਵਾਨੀਅਤ ਦੇ ਰਾਹ ਨੂੰ ਅਖਤਿਆਰ ਕਰ ਚੁੱਕੇ ਹਨ। ਤੋ ਮਹਾਂਪੁਰਸ਼ ਸੰਤ ਜਨਾਂ ਦੇ ਸਿੱਖਿਆਵਾਂ, ਉਹਨਾਂ ਦੇ ਜੀਵਨ ਕੁਛ ਹੋਰ ਦਰਸਾਉਂਦੇ ਹਨ। ਉਹਨਾਂ ਨੇ ਕੁਛ ਹੋਰ ਕਰਨ ਲਈ ਕਿਹਾ ਹੈ, ਉਹਨਾਂ ਨੇ ਕੋਈ ਹੋਰ ਸੋਚ ਅਪਣਾਉਣ ਲਈ ਕਿਹਾ ਹੈ, ਉਹਨਾਂ ਨੇ ਕੋਈ ਹੋਰ ਭਾਵਨਾਵਾਂ ਨਾਲ ਯੁਕਤ ਹੋ ਕੇ ਜੀਵਨ ਦੇ ਸਫ਼ਰ ਨੂੰ ਤੈਅ ਕਰਨ ਦੀ ਗੱਲ ਕਹੀ ਹੈ। ਲੇਕਿਨ ਇਹ ਵਿਡੰਬਨਾ ਹੈ ਕਿ ਇਨਸਾਨ ਉਹਨਾਂ ਮਹਾਂਪੁਰਸ਼ਾਂ ਸੰਤਾਂ ਦੀ ਜੈ 'ਤੇ ਬੁਲਾਉਂਦਾ ਹੈ, ਲੇਕਿਨ ਕਰਮ ਉਸ ਤੋਂ ਬਿਲਕੁਲ ਹਟ ਕੇ ਕਰਦਾ ਹੈ, ਉਸ ਤੋਂ ਬਿਲਕੁਲ ਪੁੱਠੇ ਪਾਸੇ ਦੇ ਮਨ ਦਾ ਰੁੱਖ ਹੁੰਦਾ ਹੈ, ਬਿਲਕੁਲ ਦੂਸਰੀ ਦਿਸ਼ਾ ਵੱਲ ਇਸਦਾ ਮੁੱਖ ਹੁੰਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਇਨਸਾਨ ਐਸੀ ਨਾਦਾਨੀ ਦਾ ਪ੍ਰਮਾਣ ਖੁਦ ਦਿੰਦੇ ਚਲੇ ਜਾ ਰਹੇ ਹਨ, ਤੋ ਇਸ ਵਿੱਚ ਆਪਣਾ ਅਤੇ ਹੋਰਨਾਂ ਦਾ ਨੁਕਸਾਨ ਕਰਦੇ ਚਲੇ ਜਾ ਰਹੇ ਹਨ। ਤੋ ਮਹਾਂਪੁਰਸ਼ ਸੰਤ ਜਨ ਭਗਤ ਜਨਾਂ ਨੇ ਹਮੇਸ਼ਾ ਇਨਸਾਨ ਨੂੰ ਇਹੀ ਗੱਲ ਸਮਝਾਉਣ ਦੇ ਯਤਨ ਕੀਤੇ ਹਨ ਕਿ ਹੇ ਇਨਸਾਨ, ਤੂੰ ਜ਼ਰਾ ਹੋਸ਼ ਕਰ, ਤੂੰ ਕਿਹੜੇ ਪਾਸੇ ਜਾ ਰਿਹਾ ਹੈ? ਇਹ ਪਤਨ ਦਾ ਰਸਤਾ ਹੈ, ਇਹ ਡਿੱਗਣ ਦਾ ਰਸਤਾ ਹੈ, ਇਹ ਭਵਸਾਗਰ ਵਿੱਚ ਡੁੱਬਣ ਦਾ ਰਸਤਾ ਹੈ, ਇਹ ਲੋਕ ਪਰਲੋਕ ਦੋਨਾਂ ਦੀ ਬਾਜ਼ੀ ਹਾਰਨ ਦਾ ਇਹ ਰਸਤਾ ਹੈ, ਇਹ ਰਾਹ ਜਿਤਨੀ ਜਲਦੀ ਛੱਡੇਗਾ ਉਤਨੀ ਜਲਦੀ ਤੇਰਾ ਵੀ ਰੁਤਬਾ ਉੱਚਾ ਹੋ ਜਾਏਗਾ, ਤੇਰੇ ਜੀਵਨ ਵਿੱਚ ਆਨੰਦ ਅਤੇ ਨੇਕੀ ਆ ਜਾਏਗੀ ਔਰ ਤੂੰ ਹੋਰਨਾਂ ਲਈ ਵੀ ਫਿਰ ਵਰਦਾਨ ਬਣ ਜਾਏਗਾ, ਅਭਿਸ਼ਾਪ ਨਹੀਂ ਬਣੇਗਾ। ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਥੋਰ ਨਾ ਠਾਉ। ਤੂੰ ਇਸ ਤਰ੍ਹਾਂ ਦੇ ਨਾਲ ਇਸ ਨਾਮ, ਇਸ ਹਰੀ ਦੇ ਵੱਲ ਮੁੱਖ ਨਾ ਕਰਕੇ, ਇਸ ਨੂੰ ਵਿਸਾਰ ਕੇ, ਭਗਤਾਂ ਦੀ ਮਤ ਨੂੰ ਨਾ ਧਾਰਨ ਕਰਕੇ ਤੂੰ ਜਿਹੜਾ ਜੀਵਨ ਜੀ ਰਿਹਾ ਹੈ ਉਸਦੇ ਬਾਰੇ ਵਿੱਚ ਹੀ ਕਿਹਾ ਹੈ ਕਿ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨੇ ਨਾਮ, ਇੱਥੇ ਦੁੱਖ ਘਨੇਰਿਆਂ ਅੱਗੇ ਥੋਰ ਨਾ ਠਾਉ। ਅੱਗੇ ਵੀ ਕੋਈ ਠੋਰ ਠਿਕਾਣਾ ਨਹੀਂ ਮਿਲਣ ਵਾਲਾ ਹੈ, ਅੱਗੇ ਵੀ ਸ਼ਰਮਿੰਦਗੀ ਉਠਾਉਣੀ ਪਏਗੀ। ਜ਼ੋਰ ਕੀਆ ਸੋ ਜ਼ੁਲਮ ਹੈ ਕਹਿਤਾ ਨਾ ਹਲਾਵ, ਦਫ਼ਤਰ ਲੇਖਾ ਮੰਗੀਏ ਤਾਂ ਹੋਏਗਾ ਕੌਣ ਹਵਾਲ, ਕੋਈ ਤੇਰੀ ਗਵਾਹੀ ਨਹੀਂ ਦੇਣ ਵਾਲਾ ਹੋਏਗਾ, ਕਿਉਂਕਿ ਇਹ ਸਭ ਕੁਛ ਇਸ ਪਰਮਾਤਮਾ ਦੇ ਸਾਹਮਣੇ ਆਇਆ ਹੈ। ਤੋ ਇਸ ਲਈ ਇੱਥੇ ਦੁੱਖ ਹਨੇਰਿਆਂ ਅੱਗੇ ਠੌਰ ਠੌਰ ਨਾ ਠਾਓ ਕਿ ਅੱਗੇ ਵੀ ਸ਼ਰਮਿੰਦਗੀ ਹੀ ਉਠਾਉਣੀ ਪਏਗੀ, ਅੱਗੇ ਵੀ ਤੇਰੀ ਕੋਈ ਇੱਕ ਚੱਲਣ ਵਾਲੀ ਨਹੀਂ ਹੈ। ਤੋ ਇਸ ਲਈ ਕਿਉਂ ਐਸੀ ਨਾਦਾਨੀ ਕਰ ਰਿਹਾ ਹਾਂ, ਐਸੀ ਬੇਸਮਝੀ ਦਾ ਕਿਉਂ ਇਸਤੇਮਾਲ ਕਰ ਰਿਹਾ ਹੈ, ਸਮਝਦਾਰ ਬਣ। ਅਕਸਰ ਅਸੀਂ ਸੁਣਦੇ ਹਾਂ ਕਿਹਾ ਜਾਂਦਾ ਹੈ ਕਿ ਇਨਸਾਨੀ ਜੀਵਨ ਸਭ ਤੋਂ ਉੱਤਮ ਜੀਵਨ ਹੈ, ਜੋ ਇਸ ਤਰ੍ਹਾਂ ਦੇ ਨਾਲ ਇਨਸਾਨ ਨੂੰ ਸੋਚਣੇ ਸਮਝਣ ਦੀ ਤਾਕਤ ਦਿੱਤੀ ਗਈ ਹੈ, ਇਸ ਤਰ੍ਹਾਂ ਦੇ ਨਾਲ ਬਾਕੀ ਯੋਨੀਆਂ ਨੂੰ ਅਵਿਕਸਿਤ ਕਿਹਾ ਜਾਂਦਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਵਿਕਾਸ ਨਹੀਂ, ਤੋ ਇਸ ਲਈ ਉਹਨਾਂ ਨੂੰ ਨੀਚੇ ਦਰਜੇ ਦਾ ਮੰਨਿਆ ਜਾਂਦਾ ਹੈ ਔਰ ਇਨਸਾਨੀ ਜਨਮ ਨੂੰ ਉੱਤਮ ਇੱਕ ਰੁਤਬਾ ਮਿਲਿਆ ਹੋਇਆ ਹੈ ਕਿ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਪਰ ਤੇਰੀ ਸਿੱਖਦਾਰੀ। ਅਤੇ ਉਹਨਾਂ ਤੋਂ ਬਾਰੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਅਵਿਕਸਿਤ ਅਨਡਿਵੈਲਪਡ। ਵੈਸੇ ਵੀ ਅਸੀਂ ਸਰੀਰ ਦੇ ਕੋਈ ਰੋਗ ਦੇਖਦੇ ਹਾਂ ਕਿ ਸਰੀਰ ਤਾਂ ਦਾ ਹੈ ਲੇਕਿਨ ਫਲਾਂ ਅੰਗ ਜਿਹੜਾ ਹੈ ਇਸਦਾ ਪੈਰ ਜਾਂ ਹੱਥ ਜਾਂ ਦਿਮਾਗ ਇਹ ਅਵਿਕਸਿਤ ਰਹਿ ਗਿਆ ਹੈ, ਅਨਡਿਵੈਲਪਡ ਰਹਿ ਗਿਆ ਹੈ। ਤੋ ਇਨਸਾਨ ਦਾ ਰੁਤਬਾ ਉੱਚਾ ਮੰਨਿਆ ਜਾਂਦਾ ਹੈ ਲੇਕਿਨ ਜਦ ਕਰਤੂਤ ਇਨਸਾਨ ਦੀ ਵੇਖ ਰਹੇ ਹਾਂ ਤਾਂ ਕਿਹੜਾ ਵਿਕਸਿਤ ਹੋਇਆ ਹੈ, ਇਹ ਵੀ ਤਾਂ ਉਹਨਾਂ ਤੋਂ ਵੀ ਬਦਤਰ ਹੋ ਗਿਆ ਹੈ, ਇਹ ਵੀ ਤਾਂ ਉਸੇ ਸ਼੍ਰੇਣੀ ਵਿੱਚ ਗਿਣਿਆ ਜਾ ਰਿਹਾ ਹੈ। ਕਰਤੂਤ ਪਸ਼ੂ ਕੀ ਮਾਨੁਸ ਜਾਤ, ਕਿ ਕਰਤੂਤ ਤਾਂ ਇਹਦੀ ਪਸ਼ੂਆਂ ਵਾਲੀ ਹੈ ਅਤੇ ਕਿਹੜਾ ਇਹ ਵਿਕਸਿਤ ਹੈ, ਇਹ ਕਿਹੜਾ ਡਿਵੈਲਪਡ ਹੈ। ਡਿਵੈਲਪਮੈਂਟ ਇਹ ਨਹੀਂ ਹੈ ਕਿ ਚੰਦ 'ਤੇ ਪੁੱਜ ਗਏ ਹਾਂ ਔਰ ਕਿਤੇ ਤਾਰ 3 ਫੁੱਟ ਦੀ ਤਾਰ ਉੱਥੋਂ ਉੱਥੇ ਹੀ ਅਸੀਂ ਗੱਲ ਕਰ ਸਕਦੇ ਸੀ ਟੈਲੀਫੋਨ ਦੇ ਰੂਪ ਵਿੱਚ, ਔਰ ਹੁਣ ਤੁਰਦਿਆਂ ਫਿਰਦਿਆਂ ਕਿ ਹਵਾਈ ਜਹਾਜ਼ ਵਿੱਚ ਸਫ਼ਰ ਕਰਦਿਆਂ ਵੀ ਅਸੀਂ ਟੈਲੀਫੋਨ ਕਰ ਸਕਦੇ ਹਾਂ। ਕੇਵਲ ਕਮਿਊਨੀਕੇਸ਼ਨ ਕਾਰਨ ਨਹੀਂ, ਕੇਵਲ ਟਰਾਂਸਪੋਰਟੇਸ਼ਨ ਦੇ ਜ਼ਰੀਏ ਤੇਜ਼ ਹੋਣ ਕਾਰਨ ਨਹੀਂ, ਹੋਰ ਵੀ ਕੋਈ ਮੈਡੀਕਲ ਜਾਂ ਸਾਇੰਟੀਫਿਕ ਡਿਵੈਲਪਮੈਂਟ ਕਾਰਨ ਨਹੀਂ, ਜਾਂ ਅੱਛੇ ਅੱਛੇ ਮਕਾਨ ਬਣਨ ਲੱਗ ਪਏ ਹਨ, ਬੜੇ ਸ਼ੋਪਿੰਗ ਮਾਲ ਬਣਨ ਲੱਗ ਪਏ ਹਨ, ਤੋ ਇਸ ਕਾਰਨ ਨਹੀਂ। ਅਗਰ ਇਨਸਾਨ ਦਾ ਉਹ ਪਿਛੜਾਪਨ ਅਜੇ ਵੀ ਬਣਿਆ ਹੋਇਆ ਹੈ, ਅਜੇ ਵੀ ਇਨਸਾਨ ਇਸ ਤਰ੍ਹਾਂ ਦੇ ਨਾਲ ਜੀ ਰਿਹਾ ਹੈ ਜੈਦ ਜਿਵੇਂ ਅਜੇ ਵੀ ਇਹ ਸਭਯ ਸਮਾਜ ਵਿੱਚ ਨਹੀਂ ਹੈ, ਅਜੇ ਵੀ ਇਹ ਕੇਵ ਏਜ ਵਿੱਚ ਹੈ, ਸਟੋਨ ਏਜ ਵਿੱਚ ਹੈ, ਜਿਸ ਤਰ੍ਹਾਂ ਦੇ ਨਾਲ ਉਦੋਂ ਅਸੀਂ ਕਹਿੰਦੇ ਹਾਂ ਕਿ ਹਬਸ਼ੀ ਬਣਿਆ ਹੋਇਆ ਹੈ, ਇਹ ਗੁਫਾਵਾਂ ਵਿੱਚ ਰਹਿੰਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਇਨਸਾਨ ਸਭਯ ਸਮਾਜ ਜਿੱਥੇ ਮੰਨ ਰਹੇ ਹਾਂ ਕਿ 21ਵੀਂ ਸਦੀ ਵਿੱਚ ਪਹੁੰਚ ਗਏ ਹਾਂ ਔਰ ਸਭਯ ਸਮਾਜ ਹੈ, ਕਿਤਨੀ ਐਜੂਕੇਸ਼ਨ ਦੇ ਫੀਲਡਸ ਕਿੰਨੇ ਵੱਧ ਗਏ ਹਨ, ਕਿਤਨੇ ਇੱਥੇ ਸਬਜੈਕਟਸ ਵੱਧ ਗਏ ਹਨ, ਕਿਤਨੀ ਓਪਰਚੁਨਿਟੀਜ਼ ਵੱਧ ਗਈਆਂ ਹਨ, ਇਤਨਾ ਐਕਸਪੋਜ਼ਰ ਹੋ ਰਿਹਾ ਹੈ ਕਰੀਅਰ ਵਾਈਜ਼। ਤੋ ਇਹ ਸਭ ਕੁਛ ਵੇਖ ਕੇ ਸੋਚਦੇ ਹਾਂ ਕਿ ਬੜੀ ਡਿਵੈਲਪਮੈਂਟ ਹੋ ਗਈ ਹੈ, ਲੇਕਿਨ ਬੇਸਿਕਲੀ ਮੂਲ ਰੂਪ ਵਿੱਚ ਅਗਰ ਉਹ ਵਿਕਾਸ ਨਾ ਹੋਇਆ, ਸਾਨੂੰ ਜੀਵਨ ਜੀਣ ਦਾ ਢੰਗ ਹੀ ਨਾ ਆਇਆ, ਜੀਵਨ ਜੀਣ ਦਾ ਸਲੀਕਾ ਹੀ ਨਾ ਆਇਆ, ਅਜੇ ਵੀ ਅਸੀਂ ਛੀਨਾ ਝਪਟੀ ਵਿੱਚ ਪਏ ਹੋਏ ਹਾਂ, ਅਜੇ ਵੀ ਅਸੀਂ ਦੂਸਰੇ ਦਾ ਹੱਕ ਦਬਾਉਣ ਵਿੱਚ ਪਏ ਹੋਏ ਹਾਂ, ਅਜੇ ਵੀ ਅਸੀਂ ਦੂਸਰਿਆਂ ਦੀ ਹੱਸੀ ਜਿਹੜੀ ਹੈ ਮੁਸਕਰਾਹਟ ਖੋਣ ਵਿੱਚ ਲੱਗੇ ਹੋਏ ਹਾਂ, ਅਜੇ ਵੀ ਅਸੀਂ ਇਸ ਤਰ੍ਹਾਂ ਦੇ ਨਾਲ ਵਹਿਸ਼ਿਆਨਾ ਹਰਕਤਾਂ ਕਰਦੇ ਚਲੇ ਜਾ ਰਹੇ ਹਾਂ, ਇੱਕ ਜ਼ਰਾ ਜਿਹਾ ਵੀ ਬਰਦਾਸ਼ਤ ਦਾ ਮਾਦਾ ਨਹੀਂ ਰਿਹਾ ਹੈ, ਇਨਟੋਲਰੈਂਸ ਇਤਨੀ ਵੱਧਦੀ ਚਲੀ ਜਾ ਰਹੀ ਹੈ, ਇਹ ਤੁਸੀਂ ਮਿਸਾਲਾਂ ਵੇਖ ਹੀ ਰਹੇ ਹੋ। ਕਾਰਾਂ ਦੀ ਬਹੁਤਾਤ ਹੋ ਗਈ ਹੈ, ਬੜੀ ਡਿਵੈਲਪਮੈਂਟ ਹੋ ਗਈ, ਇੰਡੀਆ ਵਿੱਚ ਇਤਨੇ ਮਾਡਲਸ ਆ ਗਏ, ਕਿੱਥੇ ਜ਼ਮਾਨਾ ਹੁੰਦਾ ਸੀ ਕਿ ਅੰਬੈਸਡਰ ਔਰ ਫੀਐਟ ਔਰ ਇੱਕ ਸਟੈਂਡਰਡ ਕਾਰ, ਬਸ ਉਹੀ ਸਾਲਾਂ ਸਾਲ ਧੋਈ ਜਾ ਰਹੇ ਸੀ, ਔਰ ਹੁਣ ਕਾਰਾਂ ਦੀ ਮਾਡਲਾਂ ਦੀ ਭਰਮਾਰ ਹੋ ਗਈ ਹੈ, ਕਾਰਾਂ 'ਤੇ ਅੱਛੀਆਂ ਫੀਚਰਸ ਵਾਲੀਆਂ ਆਰਾਮ ਦੇਣ ਵਾਲੀਆਂ ਮਿਲ ਗਈਆਂ, ਲੇਕਿਨ ਸਾਡੀ ਮਾਨਸਿਕਤਾ ਕੀ ਹੈ ਕਿ ਅਗਲੀ ਗੱਡੀ ਵਾਲੇ ਨੇ ਕੇਵਲ 2 ਮਿੰਟ ਰਾਹ ਨਹੀਂ ਦਿੱਤਾ, ਉਤਰ ਕੇ ਉਸਨੂੰ ਹੀ ਗੋਲੀਆਂ ਨਾਲ ਭੁੰਨ ਦਿੱਤਾ, ਕਿ ਕੇਵਲ 2 ਮਿੰਟ 2 ਮਿੰਟ ਰਾਹ ਨਹੀਂ ਦਿੱਤਾ, ਇੱਕ ਘਰ ਵਿੱਚ ਮਾਤਮ ਫੈਲਾ ਦਿੱਤਾ। ਅਤੇ ਕਿਹੜੀ ਤੂੰ ਉਹ ਵੱਡੀ ਗੱਡੀ ਜਾਂ ਕੀਮਤੀ ਗੱਡੀ ਵਿੱਚ ਸਫ਼ਰ ਕਰ ਰਿਹਾ ਹੈ, ਤੂੰ ਤਾਂ ਉਹ ਬੈਲ ਗੱਡੀਆਂ ਦੇ ਨਾਲੋਂ ਉੱਤੇ ਜੋ ਸਫ਼ਰ ਕਰਦੇ ਹਨ ਉਸ ਤੋਂ ਵੀ ਬਦਤਰ ਤੇਰੀ ਹਾਲਤ ਹੈ। ਤੂੰ ਇਸ ਤਰ੍ਹਾਂ ਦੇ ਨਾਲ ਤੂੰ ਆਪਣੀ ਕੰਗਾਲਤਾ ਦੇ ਪ੍ਰਮਾਣ ਦੇ ਰਿਹਾ ਹੈ। ਤੂੰ ਇੱਕ ਡਿਵੈਲਪਮੈਂਟ ਉਹ ਹੈ ਜਿਹੜੀ ਕਿ ਇਨਸਾਨ ਦੀ ਮਾਨਸਿਕਤਾ ਅਗਰ ਡਿਵੈਲਪ ਹੋ ਗਈ ਹੈ, ਅਗਰ ਇਨਸਾਨ ਦੀ ਸੋਚ ਉੱਚੀ ਹੋ ਗਈ ਹੈ, ਮਨ ਨੀਵਾਂ ਮਤ ਉੱਚੀ, ਉੱਚੀ ਮਤ ਨੂੰ ਧਾਰਨ ਕਰ ਲਿੱਤਾ ਗਿਆ ਹੈ, ਇਨਸਾਨੀ ਜਿਸਮ ਦੀ ਲਾਜ ਰੱਖੀ ਜਾ ਰਹੀ ਹੈ, ਇਹ ਜਿਹੜਾ ਚੋਲਾ ਪ੍ਰਾਪਤ ਕੀਤਾ ਹੈ ਇਸ ਦੀ ਲਾਜ ਰੱਖੀ ਜਾ ਰਹੀ ਹੈ, ਨਾ ਕਿ ਇਸ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ। ਤੋ ਇਸ ਤਰ੍ਹਾਂ ਦੇ ਨਾਲ ਇਹ ਮਹਾਂਪੁਰਸ਼ਾਂ ਸੰਤਾਂ ਨੇ, ਗੁਰੂ ਪੀਰ ਪੈਗੰਬਰਾਂ ਨੇ ਇਹ ਇੱਕ ਸੰਦੇਸ਼ ਹਰ ਮਾਨਵ ਹਰ ਇਨਸਾਨ ਨੂੰ ਦਿੱਤਾ ਹੈ, ਕੋਈ ਹਿੰਦੁਸਤਾਨ ਵਾਲਿਆਂ ਨੂੰ ਨਹੀਂ, ਨਾ ਫਿਰ ਕੋਈ ਅਰਬੀ ਮੁਲਕ ਵਾਲਿਆਂ ਨੂੰ, ਜਾਂ ਫਿਰ ਹੁਣ ਵੀ ਕ੍ਰਿਸਮਸ ਆ ਹੀ ਰਹੀ ਹੈ ਜਦਕਿ ਸਾਰਾ ਵਿਸ਼ਵ ਵਿੱਚ ਕ੍ਰਿਸਮਸ ਡੇ ਮਨਾਇਆ ਜਾਏਗਾ, ਹਜ਼ਰਤ ਈਸਾ ਮਸੀਹ ਜੀ ਦਾ ਜਨਮ ਉਤਸਵ। ਤੋ ਇਸ ਤਰ੍ਹਾਂ ਦੇ ਨਾਲ ਕੋਈ ਵੀ ਕਿਸੇ ਸਮੇਂ ਵੀ ਗੁਰੂ ਪੀਰ ਪੈਗੰਬਰ ਇਸ ਧਰਤੀ 'ਤੇ ਆਏ, ਉਹਨਾਂ ਨੇ ਕਿਸੇ ਇੱਕ ਭਾਸ਼ਾ ਇੱਕ ਕੌਮ ਵਾਸਤੇ ਨਹੀਂ, ਉਹਨਾਂ ਦੇ ਸੰਦੇਸ਼ ਇਹ ਯੂਨੀਵਰਸਲ ਮੈਸੇਜ ਹਨ, ਸਾਰੇ ਸੰਸਾਰ ਦੇ ਲਈ ਹਨ। ਜਿਹੜੀ ਗੱਲ ਹੁਣੇ ਕੀਤੀ ਗਈ ਹੈ ਕਿ ਮਾਨਵਤਾ, ਇਨਸਾਨੀਅਤ, ਉੱਚੀ ਮਤ, ਪ੍ਰੇਮ, ਪਿਆਰ, ਮਿਲਵਰਤਨ, ਵਿਨਮਰ ਭਾਵ, ਲਵ, ਕੰਪੈਸ਼ਨ, ਟੋਲਰੈਂਸ, ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਭਾਵਨਾਵਾਂ, ਇਹ ਹਰ ਕਿਸੇ ਦੇ ਲਈ ਇਹ ਜ਼ਰੂਰੀ ਹਨ। ਤੋ ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖਿਆਵਾਂ ਕੇਵਲ ਇੱਕ ਤਬਕੇ ਲਈ ਹਨ, ਇੱਕ ਭਾਸ਼ਾ ਵਾਲੇ ਵਾਸਤੇ ਹਨ, ਇੱਕ ਪਹਿਰਾਵੇ ਵਾਲੇ ਵਾਸਤੇ ਹਨ, ਇਹ ਹਰ ਕਿਸੇ ਵਾਸਤੇ ਹਨ। ਤੋ ਇਸ ਲਈ ਹਰ ਇਨਸਾਨ ਇਸ ਦੁਨੀਆ ਦੇ ਉੱਤੇ ਵਸਣ ਵਾਲਾ ਹਰ ਜੋ ਮਾਨਵ ਦੇਹੀ ਵਿੱਚ ਆਇਆ ਹੈ, ਇਹ ਹਰ ਕਿਸੇ ਲਈ ਇਸਦੀ ਅਹਿਮੀਅਤ ਹੈ ਕਿ ਇਸਨੇ ਆਪਣਾ ਆਪ ਸੰਵਾਰਨਾ ਹੈ, ਇਸਨੇ ਆਪਣੀ ਆਤਮਾ ਦਾ ਵੀ ਕਲਿਆਣ ਕਰਨਾ ਹੈ, ਜੀਵਨ ਮੁਕਤੀ ਪ੍ਰਾਪਤ ਕਰਨੀ ਹੈ, ਆਪਣਾ ਅਸਲ ਟਿਕਾਣਾ ਪ੍ਰਾਪਤ ਕਰਨਾ ਹੈ, ਨਿੱਜ ਘਰ ਦੀ ਪ੍ਰਾਪਤੀ ਕਰਨੀ ਹੈ, ਆਵਾਗਮਨ ਦੇ ਬੰਧਨ ਤੋਂ ਨਿਜਾਤ ਹਾਸਿਲ ਕਰਨੀ ਹੈ। ਇਹ ਕੰਮ ਜਿੱਥੇ ਕਰਨਾ ਹੈ ਉੱਥੇ ਇਸ ਜੀਵਨ ਦੇ ਸਫ਼ਰ ਨੂੰ ਵੀ ਇੱਕ ਸੁੰਦਰ ਭਾਵਨਾਵਾਂ ਨਾਲ ਯੁਕਤ ਹੋ ਕੇ ਤੈਅ ਕਰਨਾ ਹੈ। ਤੋ ਇਸ ਇਹ ਜਿਹੜੀ ਜ਼ਰੂਰਤ ਹੈ ਇਹ ਹਰ ਇਨਸਾਨ ਦੇ ਲਈ ਹੈ, ਹਰ ਜੀਵਨ ਦੇ ਲਈ ਹੈ। ਤੋ ਇਸ ਲਈ ਪ੍ਰਾਰਥਨਾਵਾਂ ਵੀ ਇਹੀ ਕੀਤੀਆਂ ਜਾ ਰਹੀਆਂ ਹਨ ਕਿ ਦਾਤਾਰ ਐਸੀ ਕਿਰਪਾ ਕਰੇ ਕਿ ਸਭ ਨੂੰ ਸੁਮਤੀ ਦੇਵੇ, ਸਭ ਨੂੰ ਸੋਝੀ ਮਿਲੇ, ਤਾਂ ਕਿ ਸਾਰੇ ਇਨਸਾਨ ਇਸ ਕਦਰ ਆਪਣੇ ਆਪ ਨੂੰ ਸਜਗ ਕਰ ਲੈਣ, ਇਸ ਗਫਲਤ ਵਿੱਚੋਂ ਉੱਠ ਜਾਣ, ਇੱਕ ਸਹੀ ਰਸਤੇ ਨੂੰ ਅਪਣਾ ਲੈਣ, ਸੰਤਾਂ ਦਾ ਸੰਗ ਕਰ ਲੈਣ, ਬ੍ਰਹਮ ਗਿਆਨੀਆਂ ਦੀ ਮਤ ਪ੍ਰਾਪਤ ਕਰ ਲੈਣ, ਇਹ ਗਿਆਨ ਉਜਾਲਾ ਪਾ ਲੈਣ, ਤਾਂ ਕਿ ਇਸੇ ਰੌਸ਼ਨੀ ਦੇ ਵਿੱਚ ਇਹ ਜੀਵਨ ਦੇ ਸਫ਼ਰ ਨੂੰ ਤੈਅ ਕਰਨ। ਮਨ ਅੰਦਰ ਵੀ ਰੌਸ਼ਨੀ, ਮਨ ਅੰਦਰ ਜੋਤ ਜਗਾ ਲੈ ਤੂੰ, ਯਾਰੀ ਨਾਲ ਸਜਣ ਦੇ ਲਾ ਲੈ ਤੂੰ, ਇਸ ਤਰ੍ਹਾਂ ਦੇ ਨਾਲ ਇਹ ਰੌਸ਼ਨ ਹੋ ਜਾਏ, ਇਹ ਘਰ ਆਂਗਨ ਜਿਹੜਾ ਹੈ ਇਹ ਰੌਸ਼ਨ ਹੋ ਜਾਏ, ਇਹ ਇਸ ਤਰ੍ਹਾਂ ਦੇ ਨਾਲ ਐਸੀ ਰੌਸ਼ਨੀ ਜਿਹੜੀ ਹੈ ਇਹ ਸਥਾਪਿਤ ਹੁੰਦੀ ਚਲੀ ਜਾਵੇ ਹਰ ਜੀਵਨ ਦੇ ਵਿੱਚ। ਇਹ ਸ਼ੁਭਕਾਮਨਾ, ਇਹ ਪ੍ਰਾਰਥਨਾ ਅਰਦਾਸ ਕੀਤੀ ਜਾਂਦੀ ਹੈ। ਤੋ ਦਾਸ ਜ਼ਿਆਦਾ ਸ਼ਬਦਾਂ ਦਾ ਹੋਰ ਸਾਰਾ ਨਹੀਂ ਲਏਗਾ ਕਿਉਂਕਿ ਸਮਾਂ ਬਹੁਤ ਅੱਗੇ ਲੰਘ ਚੁੱਕਾ ਹੈ, ਔਰ ਜਿਤਨੇ ਇੱਥੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਤੋ ਕੱਲ੍ਹ ਤਾਂ ਅੰਮ੍ਰਿਤਸਰ ਵਿੱਚ ਵੀ ਬੜੀ ਸੰਗਤ ਸੀ, ਔਰ ਉਸ ਵਕਤ ਕੱਲ੍ਹ ਵੀ ਕਰੀਬ 4 ਵਜੇ ਦੇ ਭੋਗ ਪਿਆ ਸੀ, ਔਰ ਇਹੀ ਸੋਚ ਰਹੇ ਸੀ ਸਾਰੇ ਕਿ ਉਤਨੀ ਹੀ ਸੰਗਤ ਹੋਏਗੀ ਜਾਂ ਉਸ ਤੋਂ ਥੋੜ੍ਹੀ ਘੱਟ ਹੋਏਗੀ, ਲੇਕਿਨ ਇੱਥੇ ਤਾਂ ਉਸ ਤੋਂ ਵੀ ਕਈ ਵੱਧ ਅੱਜ ਇੱਥੇ ਸੰਗਤ ਉਪਸਥਿਤ ਹੈ, ਔਰ ਇਸ ਲਈ ਕਾਫੀ ਸਮਾਂ ਅੱਗੇ ਵੱਧ ਚੁੱਕਾ ਹੈ, ਔਰ ਹਨੇਰਾ ਵੀ ਹੋ ਰਿਹਾ ਹੈ, ਸਰਦੀ ਦੇ ਦਿਨ ਹਨ, ਔਰ ਇੱਥੇ ਕੋਈ ਰੌਸ਼ਨੀ ਦਾ ਵੀ ਪ੍ਰਬੰਧ ਵੇਖਣ ਨੂੰ ਨਹੀਂ ਮਿਲ ਰਿਹਾ ਹੈ ਕਿਉਂਕਿ ਪ੍ਰਬੰਧਕਾਂ ਨੇ ਇਹ ਸੋਚਿਆ ਕਿ ਚੜ੍ਹਨੇ 'ਚ ਹੀ ਕਿਉਂਕਿ ਸਮਾਂ 2 ਵਜੇ ਤੱਕ ਦਾ ਅਨਾਊਂਸ ਸੀ। ਤੋ ਪ੍ਰਬੰਧਕ ਤਾਂ ਇਹੀ ਸੋਚਦੇ ਹਨ ਕਿ ਸ਼ਾਇਦ 3 ਨਹੀਂ 3:30 ਤੱਕ ਵਿਹਲੇ ਹੋ ਜਾਵਾਂਗੇ, ਲੇਕਿਨ ਇਸ ਤਰ੍ਹਾਂ ਦੇ ਨਾਲ ਇਹ ਉਤਸ਼ਾਹ ਕਿੱਥੋਂ ਪਹਾੜਾਂ 'ਚੋਂ ਕਿੱਥੋਂ ਕਿੱਥੋਂ ਚੱਲ ਕੇ ਆਏ ਹੋ, ਤੋ ਇਹ मन भी नहीं करता कि विचे कितने 3 बजे रोक दिता जाए, जो इतनी लगन और श्रद्धा प्यार नाल सारे चल के आते हैं। तो इसलिए दास ज़्यादा शब्दों का होर सहारा नहीं लेगा। जिवें यह भी आपने सुनिया कि करीब 2 साल पहला दिसंबर के महीने ही, बल्कि 25 दिसंबर याद आता है कि कठुए में सत्संग करने का मौका मिलया सी, और उस तो पहला जम्मू भी और जोजोरी भी और मेंढर भी इन थावां ते सत्संग करने का मौका मिलया सी, और पंजाब के दसूए और डेराबसी सत्संग करने का मौका मिलया सी उस यात्रा में। तो इस तरह के नाल ये समय समय से कुछ मौके मिलते हैं, और इस बार पठानकोट तो अगे जम्मू या हिमाचल वाल जाण दा मौका नहीं बन पाया, क्योंकि आप सारे जानते हो कि अगले इतवार भगती पर्व है दिल्ली विच, उस तो पहले कुछ सामूहिक शादियां हैं, तो इसलिए कोई ज़्यादा समय नहीं मिल पा रहा। और दिल्ली भी दास केवल 6-7 दिन ही रहना है, फिर दूर देशों की यात्रा विच रवानगी है, तो इसलिए ज़्यादा समय नहीं मिल पाया इस पासे होर अगे जाण दा। तो अगे दातार कृपा करे कि मौका बने कि इन्हां प्रांतां विच वी जा के और संगतां दे दर्शन करन दा मौका मिले। तो दास इन्हां शब्दां राहीं ही आप तो इजाजत चाहेगा। सत संगत जी, धन्नवाद।